ਗੋਲੋਕ ਐਕਸਪ੍ਰੈਸ ਤੇ ਸਵੇਰ ਦੇ ਸਤਸੰਗ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਹਰੀ ਹਰੀ ਬੋਲ।
ਜੈ ਸ਼੍ਰੀ ਕ੍ਰਿਸ਼ਨ ਚੇਤਨਿਆ ਪ੍ਰਭੂ ਨਿਤਿਆਨੰਦ ਸ਼੍ਰੀ ਅਦਵੈਤ ਗਦਾਧਰ ਸ਼੍ਰੀ ਵਾਸਾ ਦੀ ਗੌਰ ਭਗਤ ਬ੍ਰਿੰਦ। ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਵੀ ਥੂ ਦਾ ਬਾਡੀ ਫਰੀ ਐਜ ਏ ਸੋਲ, ਹਰੀ ਹਰੀ ਬੋਲ, ਹਰੀ ਹਰੀ ਬੋਲ। ਸਰੀਰ ਤੋਂ ਰਹੋ ਵਿਅਸਤ ਅਤੇ ਆਤਮਾ ਤੋਂ ਰਹੋ ਮਸਤ। ਟ੍ਰਾਂਸਫਾਰਮ ਦਾ ਵਰਡ ਬਾਈ ਟ੍ਰਾਂਸਫਾਰਮਿੰਗ ਯੂਅਰਸੈਲਫ। ਖੁਦ ਨੂੰ ਬਦਲ ਕੇ ਹੀ ਤੁਸੀਂ ਦੂਜਿਆਂ ਨੂੰ ਬਦਲ ਸਕਦੇ ਹੋ। ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਹਰੀ। ਨਾ ਸ਼ਾਸਤਰ ਨਾਲ, ਨਾ ਹੀ ਕਿਸੇ ਧਨ ਉੱਤੇ ਅਤੇ ਨਾ ਹੀ ਕਿਸੇ ਜੁਗਤੀ ਉੱਤੇ। ਮੇਰਾ ਤਾਂ ਜੀਵਨ ਨਿਰਭਰ ਹੈ ਪ੍ਰਭੂ ਤੁਹਾਡੀ ਕਿਰਪਾ ਸ਼ਕਤੀ ਉੱਤੇ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਨਿੱਤ ਆਨੰਦ ਪਾਓ ਜੀ। ਸਨਾਤਨ ਧਰਮ ਦੀ ਜੈ, ਗਊ ਮਾਤਾ ਦੀ ਜੈ, ਗੰਗਾ ਮਾਂ ਜਮਣਾ ਮਾਂ ਦੀ ਜੈ, ਭਾਰਤ ਮਾਤਾ ਦੀ ਜੈ। ਘਰ ਘਰ ਮੰਦਰ, ਹਰ ਮਨ ਮੰਦਰ, ਹਰੀ ਹਰੀ ਬੋਲ, ਹਰੀ ਹਰੀ ਬੋਲ। ਓਮ ਨਮੋ ਭਗਵਤੇ ਵਾਸੁਦੇਵਾਇ, ਓਮ ਨਮੋ ਭਗਵਤੇ ਵਾਸੁਦੇਵਾਇ, ਓਮ ਨਮੋ ਭਗਵਤੇ ਵਾਸੁਦੇਵਾਇ। ਅੱਜ ਦੇ ਸਤਸੰਗ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਪ੍ਰੇਮ ਮਹਾਜਨ ਪਠਾਨਕੋਟ ਤੋਂ ਅੱਜ ਦੇ ਸਤਸੰਗ ਨੂੰ ਪੰਜਾਬੀ ਵਿੱਚ ਬਦਲਣ ਜਾ ਰਿਹਾ ਹਾਂ। ਅੱਜ ਦਾ ਵਿਸ਼ਾ ਹੈ ਭਗਤ ਗੀਤਾ ਦੇ ਦੂਸਰੇ ਚੈਪਟਰ ਦੇ ਸ਼ਲੋਕ 20 ਤੋਂ ਲੈ ਕੇ 25 ਤੱਕ ਦਾ ਪੰਜਾਬੀ ਅਨੁਵਾਦ। ਸਤਸੰਗ ਨੂੰ ਸ਼ੁਰੂ ਕਰਦੇ ਹੋਏ ਨਿਖਿਲ ਜੀ ਨੇ ਕਿਹਾ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਭਗਤ ਗੀਤਾ ਉੱਤੇ ਚਰਚਾ ਚੱਲ ਰਹੀ ਹੈ। ਅਰਜਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲੈ ਲਈ ਹੈ। ਚੈਪਟਰ 2 ਦਾ 7ਵਾਂ ਸ਼ਲੋਕ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਇੱਥੇ ਅਰਜਨ ਇਹ ਮੰਨਦਾ ਹੈ ਕਿ ਉਹ ਭ੍ਰਮਿਤ ਹੈ। ਉਸ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਮੇਰੇ ਲਈ ਕੀ ਸਹੀ ਹੈ ਅਤੇ ਕੀ ਗਲਤ ਹੈ, ਅਤੇ ਭਗਵਾਨ ਨੂੰ ਵਿਨੀਤ ਹੋ ਕੇ ਜਾਚਣਾ ਕਰਦਾ ਹੈ ਕਿ ਭਗਵਾਨ ਮੈਨੂੰ ਆਪਣਾ ਸਿੱਖ ਬਣਾ ਲਓ, ਮੇਰੇ ਗੁਰੂ ਆਪ ਬਣ ਜਾਓ ਅਤੇ ਮੈਨੂੰ ਉਪਦੇਸ਼ ਦਿਓ। ਇਸੇ ਤਰ੍ਹਾਂ ਸਾਨੂੰ ਵੀ ਇਹੋ ਪ੍ਰੇਰ ਕਰਨੀ ਹੈ, ਕਿਉਂਕਿ ਸੱਚ ਇਹੋ ਹੀ ਹੈ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਭ੍ਰਮਿਤ ਹਾਂ, ਅਗਿਆਨੀ ਹਾਂ, ਮੂਰਖ ਹਾਂ। ਸਾਨੂੰ ਨਹੀਂ ਪਤਾ ਕਿ ਸਾਡੇ ਲਈ ਸਹੀ ਕੀ ਹੈ, ਗਲਤ ਕੀ ਹੈ। ਅਤੇ ਜ਼ਿਆਦਾਤਰ ਲੋਕ ਭਗਤੀ ਦੇ ਨਾਂ ਉੱਤੇ ਭਗਵਾਨ ਨਾਲ ਪਿਆਰ ਕਰਦੇ ਹਨ, ਭਗਵਾਨ ਕੋਲੋਂ ਕੁਝ ਨਾ ਕੁਝ ਚੀਜ਼ਾਂ ਮੰਗਦੇ ਰਹਿੰਦੇ ਹਨ, ਬੇਟਾ ਦੇ ਦਿਓ, ਬੰਗਲਾ ਦੇ ਦਿਓ, ਗਾੜੀ ਦੇ ਦਿਓ, ਪਰ ਇਹ ਸਹੀ ਮਾਇਨੇ ਵਿੱਚ ਭਗਤੀ ਨਹੀਂ ਹੈ। ਭਗਤੀ ਦੀ ਸ਼ੁਰੂਆਤ ਹੁੰਦੀ ਹੈ ਵਿਨਮਰਤਾ ਨਾਲ, ਸ਼ਰਨਾਗਤੀ ਕਰਨ ਨਾਲ। ਜਦੋਂ ਅਸੀਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਭਗਵਾਨ ਮੇਰੇ ਲਈ ਕੀ ਸਹੀ ਹੈ, ਕੀ ਗਲਤ ਹੈ, ਜਿਸ ਤਰ੍ਹਾਂ ਅਰਜਨ ਆਪਣੇ ਕੁਰੂਖੇਤਰ ਵਿੱਚ ਪ੍ਰਮਿਤ ਹੋ ਗਿਆ ਹੈ, ਉਸਨੂੰ ਸਹੀ ਗਲਤ ਦਾ ਪਤਾ ਨਹੀਂ ਚੱਲ ਰਿਹਾ। ਉਹ ਯੁੱਧ ਤੋਂ ਦੌੜ ਰਿਹਾ ਹੈ, ਉਸਨੂੰ ਲੱਗ ਰਿਹਾ ਹੈ ਕਿ ਕਿਤੇ ਮੇਰੇ ਕੋਲੋਂ ਕੁਝ ਗਲਤ ਨਾ ਹੋ ਜਾਵੇ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੀਆਂ ਸਮੱਸਿਆਵਾਂ ਵਿੱਚ ਉਲਝਾਉਂਦੇ ਹਾਂ। ਸਾਨੂੰ ਪਤਾ ਨਹੀਂ ਚੱਲਦਾ ਕਿ ਸਾਡੇ ਲਈ ਕਿਹੜੀ ਚਾਹੇ ਸਹੀ ਹੈ। ਉਸ ਵੇਲੇ ਸਿਰਫ ਗੀਤਾ ਦਾ ਜਿਹੜਾ ਗਿਆਨ ਹੈ ਉਹ ਸਾਡੀ ਮਦਦ ਕਰਦਾ ਹੈ, ਉਹ ਸਾਨੂੰ ਕਰੇਜ ਦਿੰਦਾ ਹੈ, ਵਿਜਡਮ ਦਿੰਦਾ ਹੈ। ਅਸੀਂ ਉਹ ਉਹੀ ਕੰਮ ਕਰੀਏ ਜਿਹੜੇ ਭਗਵਾਨ ਨੂੰ ਖੁਸ਼ ਕਰਦੇ ਹਨ, ਅਤੇ ਕਿਹੜੇ ਕੰਮ ਕਰਨ ਤੋਂ ਅਸੀਂ ਬਚੀਏ। ਅਜੇ ਸਾਨੂੰ ਆਤਮਾ ਸੰਬੰਧੀ ਗਿਆਨ ਦੇ ਰਹੇ ਹਨ, ਕਿਉਂਕਿ ਅਸੀਂ ਸਾਰੇ ਆਪਣੇ ਆਪ ਨੂੰ ਸਰੀਰ ਮੰਨ ਲੈਂਦੇ ਹਾਂ, ਅਤੇ ਮਨ ਦੇ ਅਧੀਨ ਹੋ ਕੇ ਭਾਵਨਾ ਦੇ ਬੇਸ ਉੱਤੇ ਡਿਸੀਜਨ ਲੈਂਦੇ ਹਾਂ, ਤਾਂ ਮਨ ਭ੍ਰਮਿਤ ਹੋ ਜਾਂਦਾ ਹੈ, ਕਿਉਂਕਿ ਮਨ ਚੰਚਲ ਹੈ, ਉਹ ਸਥਿਰ ਨਹੀਂ ਹੁੰਦਾ। ਹਰ ਵੇਲੇ ਅਲੱਗ ਅਲੱਗ ਵਿਚਾਰ ਆਉਣਗੇ। ਅਗਰ ਕੋਈ ਡਿਸੀਜਨ ਲੈ ਵੀ ਲਿਆ ਅੱਗੇ ਜਾ ਕੇ, ਫਿਰ ਉਸਦਾ ਮਨ ਫਿਰ ਬਦਲ ਜਾਵੇਗਾ, ਤਾਂ ਫਿਰ ਵੀ ਕੀ ਸਹੀ ਹੈ ਕੀ ਗਲਤ ਹੈ। ਇਸ ਵਾਸਤੇ ਆਤਮਾ ਤੱਤਵ ਨੂੰ ਸਮਝਣਾ ਜ਼ਰੂਰੀ ਹੈ। ਅਜੇ ਭਗਵਾਨ ਸਾਨੂੰ ਸਿਖਾ ਰਹੇ ਹਨ ਕਿ ਅਸਲ ਵਿੱਚ ਤੁਸੀਂ ਆਤਮਾ ਹੋ, ਆਤਮਾ ਦਾ ਕਦੇ ਨਾਸ਼ ਨਹੀਂ ਹੁੰਦਾ। ਅਰਜਨ ਡਿਸੀਜਨ ਲੈਣ ਵਿੱਚ ਕਿਉਂ ਕਤਰਾ ਰਿਹਾ ਹੈ? ਕਿਉਂਕਿ ਉਸਨੂੰ ਲੱਗ ਰਿਹਾ ਹੈ ਕਿ ਸਾਰੇ ਮੇਰੇ ਆਪਣੇ ਹਨ, ਕਿਤੇ ਇਹ ਮੇਰੇ ਕੋਲੋਂ ਮਰ ਨਾ ਜਾਣ, ਮੈਨੂੰ ਅਪਰਾਧ ਨਹੀਂ ਲੱਗ ਜਾਵੇ, ਪਾਪ ਨਾ ਲੱਗ ਜਾਵੇ। ਅਸੀਂ ਵੀ ਜੀਵਨ ਵਿੱਚ ਜਦੋਂ ਸਟਰੋਂਗ ਡਿਸੀਜਨ ਲੈਣੇ ਹੁੰਦੇ ਹਨ, ਸਾਨੂੰ ਲੱਗਦਾ ਹੈ ਕਿ ਮੇਰੇ ਕਿਸੇ ਐਕਸ਼ਨ ਨਾਲ ਕੋਈ ਨਾਰਾਜ਼ ਨਾ ਹੋ ਜਾਵੇ, ਤਾਂ ਕੀ ਹੋਵੇਗਾ? ਸਾਡੇ ਰਿਸ਼ਤੇ ਖਰਾਬ ਹੋ ਜਾਣਗੇ। ਇਸ ਚੱਕਰ ਵਿੱਚ ਕਈ ਵਾਰੀ ਅਸੀਂ ਭ੍ਰਮਿਤ ਹੋ ਜਾਂਦੇ ਹਾਂ, ਤਾਂ ਆਤਮਾ ਤੱਤਵ ਦੇ ਗਿਆਨ ਨੂੰ ਅੱਗੇ ਸਾਨੂੰ ਕੰਟੀਨਿਊ ਕਰਨਾ ਹੈ। ਸ਼ਲੋਕ 20। ਆਤਮਾ ਅਜਨਮਾ ਨਿੱਤ ਸਨਾਤਨ ਅਤੇ ਪੁਰਾਤਨ ਹੈ। ਇਹ ਨਾ ਤਾਂ ਕਦੇ ਕਿਸੇ ਕਾਲ ਵਿੱਚ ਨਾ ਹੀ ਕਿਸੇ ਜਨਮ ਲੈਂਦਾ ਹੈ ਅਤੇ ਨਾ ਹੀ ਜਨਮ ਲਵੇਗਾ। ਸਰੀਰ ਦੇ ਨਸ਼ਟ ਹੋਣ ਨਾਲ ਇਸਦਾ ਨਾਸ਼ ਨਹੀਂ ਹੁੰਦਾ। ਭਗਵਾਨ ਇੱਥੇ ਕੀ ਦੱਸ ਰਹੇ ਹਨ? ਸਾਇੰਸ ਆਫ ਸੋਲ, ਜਨਮ ਕਿਸਦਾ ਹੋ ਰਿਹਾ ਹੈ? ਸਰੀਰ ਦਾ, ਆਤਮਾ ਦਾ ਨਹੀਂ। ਇਹ ਹਰ ਹਮੇਸ਼ਾ ਹੀ ਹੈ। ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕੌਣ ਹੋ, ਅਗਰ ਆਪ ਕੱਪੜੇ ਹੋ ਤਾਂ ਸਾਰਾ ਜੀਵਨ ਕੱਪੜੇ ਇਸਤਰੀ ਕਰਨ ਵਿੱਚ ਧੋਣ ਵਿੱਚ ਹੀ ਲੰਘ ਜਾਵੇਗਾ। ਪਰ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੱਪੜਾ ਨਹੀਂ ਹੋ, ਮਤਲਬ ਇਹ ਸਰੀਰ ਅਲੱਗ ਹੈ। ਤੁਸੀਂ ਕੌਣ ਹੋ? ਜਨਮ ਰਹਿਤ ਹਮੇਸ਼ਾ ਰਹਿਣ ਵਾਲੇ ਹੋ, ਤੁਸੀਂ ਆਤਮਾ ਹੋ, ਭਗਵਾਨ ਦੀ ਤਰ੍ਹਾਂ ਹਮੇਸ਼ਾ ਹੀ ਤੁਸੀਂ ਰਹੋਗੇ। ਤਾਂ ਐਸਾ ਕੋਈ ਟਾਈਮ ਨਹੀਂ ਜਦੋਂ ਤੁਹਾਡਾ ਜਨਮ ਨਾ ਹੋਇਆ ਹੈ ਐਸਾ। ਪਰ ਜਿਸ ਤਰ੍ਹਾਂ ਹੀ ਜਨਮ ਦੀ ਗੱਲ ਜਾਂ ਬੁਢਾਪੇ ਦੀ ਗੱਲ ਜਾਂ ਮੌਤ ਦੀ ਗੱਲ ਤੋਂ ਇਸ ਸਰੀਰ ਦੀ ਗੱਲ ਹੁੰਦੀ ਹੈ, ਆਤਮਾ ਲੈਵਲ ਉੱਤੇ ਇਹ ਕਦੇ ਵੀ ਨਹੀਂ ਹੋ ਰਿਹਾ। ਇਹ ਇਸ ਲਈ ਕਿਸ ਤਰ੍ਹਾਂ ਐਕਸਪੀਰੀਅੰਸ ਕਰ ਸਕਦੇ ਹਾਂ? ਕਈ ਵਾਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਅਜੇ ਅਸੀਂ ਬੱਚੇ ਹੀ ਹਾਂ, ਪਰ ਬਾਹਰ ਤੋਂ ਸਭ ਕੁਝ ਬਦਲ ਰਿਹਾ ਹੈ। ਬੁਢਾਪਾ ਵੀ ਆ ਜਾਵੇ ਤਾਂ ਵੀ ਲੱਗਦਾ ਹੈ ਅੰਦਰੋਂ ਅਸੀਂ ਅਜੇ ਵੀ ਬੱਚੇ ਹੀ ਹਾਂ। ਉਮਰ ਦੇ ਲਿਹਾਜ਼ ਨਾਲ ਕਈ ਵਾਰੀ ਗੱਲ ਕਰਨ ਦਾ ਵਤੀਰਾ ਬਦਲਣਾ ਪੈਂਦਾ ਹੈ, ਕਿਉਂਕਿ ਉਹ ਸੋਸ਼ਲ ਜੋ ਸੁਸਾਇਟੀ ਹੈ ਉਹਦੇ ਵਿੱਚ ਰਹਿਣਾ ਹੁੰਦਾ ਹੈ। ਪਰ ਇੰਟਰਨਲੀ ਉਹ ਉਸੇ ਤਰ੍ਹਾਂ ਹੀ ਫੀਲ ਕਰਦਾ ਹੈ ਜਿਸ ਤਰ੍ਹਾਂ ਦਾ ਉਹ ਹੋਇਆ ਕਰਦਾ ਸੀ। ਸੱਚ ਇਹੀ ਹੈ ਕਿ ਆਤਮਾ ਲੈਵਲ ਉੱਤੇ ਕੁਝ ਵੀ ਨਹੀਂ ਬਦਲ ਰਿਹਾ। ਇਹ ਪੁਆਇੰਟ ਸਾਨੂੰ ਜੋ ਹੈ ਸਿੱਖਣਾ ਪਏਗਾ, ਦੇਖਣਾ ਪਏਗਾ ਕਿ ਇੱਕ ਤਰਫ ਤੁਹਾਡੀ ਪਰਮਾਨੈਂਟ ਜਾਬ ਹੈ, ਦੂਜੇ ਪਾਸੇ ਟੈਂਪਰੇਰੀ ਜਾਬ ਹੈ। ਤਾਂ ਫੋਕਸ ਕਿਸ ਉੱਤੇ ਕਰੋਗੇ? ਨੇਚਰਲੀ ਹੈ ਕਿ ਪਰਮਾਨੈਂਟ ਜਾਬ ਉੱਤੇ। ਉਸੇ ਤਰ੍ਹਾਂ ਆਤਮਾ ਪਰਮਾਨੈਂਟ ਹੈ। ਆਤਮਾ ਦੀ ਪਰਮਾਨੈਂਟ ਜਾਬ ਕੀ ਹੈ? ਭਗਵਾਨ ਦੀ ਸੇਵਾ। ਟੈਂਪਰੇਰੀ ਕੀ ਹੈ? ਸਰੀਰ ਅਤੇ ਸਰੀਰ ਨਾਲ ਜੁੜੇ ਸਾਰੇ ਵਿਚਾਰ ਜਿਹੜੇ ਮਨ ਦੇ ਅਧੀਨ ਹੁੰਦੇ ਹਨ। ਜਿਸ ਤਰ੍ਹਾਂ ਉਸਨੇ ਮੈਨੂੰ ਇਹ ਕਹਿ ਦਿੱਤਾ, ਕਿਉਂ ਕਹਿਤਾ, ਇਸੇ ਤਰ੍ਹਾਂ ਮੈਂ ਉਹਦੇ ਨਾਲ ਬਦਲ ਲਵਾਂਗਾ। ਮੈਨੂੰ ਈਰਸ਼ਾ ਹੋ ਰਹੀ ਹੈ, ਉਹ ਮੇਰੇ ਕੋਲੋਂ ਅੱਗੇ ਨਿਕਲ ਗਿਆ ਹੈ, ਮੈਂ ਪਿੱਛੇ ਰਹਿ ਗਿਆ ਹਾਂ, ਮੇਰੇ ਬੇਟੇ ਨੇ ਮੇਰਾ ਧਿਆਨ ਨਹੀਂ ਰੱਖਿਆ, ਮੈਂ ਆਪਣੀ ਬੇਟੀ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ। ਇਹ ਸਾਰੀਆਂ ਮਨ ਦੀਆਂ ਗੱਲਾਂ ਹਨ, ਸਰੀਰ ਦੀਆਂ ਗੱਲਾਂ ਹਨ। ਅਗਰ ਸਰੀਰ ਦਾ ਨਾਸ਼ ਹੋ ਗਿਆ ਤਾਂ ਇਹਨਾਂ ਗੱਲਾਂ ਦਾ ਵੀ ਨਾਸ਼ ਹੋ ਜਾਵੇਗਾ। ਇਸ ਲਈ ਡਿਸੀਜ਼ਨ ਲੈਣ ਵੇਲੇ ਆਤਮਾ ਤੱਤਵ ਲੈਵਲ ਉੱਤੇ ਸੋਚਣਾ ਹੈ ਕਿ ਮੈਂ ਜੋ ਹੈ ਵਾਸਤਵਿਕਤਾ ਵਿੱਚ ਜਿਸ ਨੂੰ ਮੈਂ ਭੁੱਲਿਆ ਬੈਠਾ, ਇਹ ਡਿਸੀਜ਼ਨ ਕੀ ਮੈਨੂੰ ਆਤਮਾ ਲੈਵਲ ਉੱਤੇ ਬੈਨੀਫਿਟ ਦੇ ਰਿਹਾ ਹੈ, ਜਾਂ ਜੋ ਇਹ ਡਿਸੀਜ਼ਨ ਲੈ ਰਿਹਾ ਹੈ ਇਹ ਉਹ ਨਾਸ਼ਵਾਨ ਟੈਂਪਰਲੀ ਬੋਡੀਲੀ ਡਿਜ਼ਾਇਰ ਜਾਂ ਜੋ ਮਨੋਧਰਮ ਅਸੀਂ ਬਣਾਏ ਹੈ ਉਹਦੇ ਉੱਤੇ ਹੀ ਡਿਪੈਂਡ ਕਰਦਾ ਹੈ। ਇਸ ਗੱਲ ਨੂੰ ਸੋਚਣਾ। ਸ਼ਲੋਕ 21। ਹੇ ਪਿਤਾ ਪੁੱਤਰ, ਜੋ ਪੁਰਸ਼ ਇਸ ਆਤਮਾ ਨੂੰ ਨਾਸ਼ ਰਹਿਤ ਨਿੱਤ ਅਜਨਮਾ ਅਤੇ ਨਿਰਵਿਕਾਰ ਮੰਨਦਾ ਹੈ, ਉਹ ਭਲਾ ਕਿਵੇਂ ਕਿਸੇ ਨੂੰ ਮਾਰਦਾ ਜਾਂ ਬਣਾਉਂਦਾ ਹੈ? ਭਗਵਾਨ ਅਰਜਨ ਨੂੰ ਕਲੀਅਰਲੀ ਦੱਸ ਰਹੇ ਹਨ, ਜਦੋਂ ਤੁਸੀਂ ਇਹ ਮੰਨ ਰਹੇ ਹੋ ਕਿ ਆਤਮਾ ਦਾ ਨਾਸ਼ ਨਹੀਂ ਹੁੰਦਾ, ਉਸਦਾ ਨਾਸ਼ ਤਾਂ ਸਰੀਰ ਦਾ ਹੁੰਦਾ ਹੈ, ਅਤੇ ਉਸ ਦੇ ਅੰਦਰ ਆਤਮਾ ਦੇ ਅੰਦਰ ਜਿਹੜਾ ਹੈ ਕੋਈ ਵੀ ਵਿਕਾਰ ਨਹੀਂ ਹੁੰਦਾ, ਜਿੰਨੇ ਵੀ ਵਿਕਾਰ ਕਾਮ ਕ੍ਰੋਧ ਮੋਹ ਹੰਕਾਰ ਜਿੰਨੀਆਂ ਵੀ ਗੰਦਗੀ ਹਨ ਉਹ ਸਾਰੀਆਂ ਸਰੀਰ ਦੇ ਅੰਦਰ ਹੀ ਹੁੰਦੀਆਂ ਹਨ। ਆਤਮਾ ਸੱਚਿਦਾਨੰਦ ਹੈ, ਭਗਵਾਨ ਦੀ ਤਰ੍ਹਾਂ ਪਿਓਰ। ਆਤਮਾ ਲੈਵਲ ਉੱਤੇ ਭਗਵਾਨ ਅਰਜਨ ਨੂੰ ਦੱਸ ਰਹੇ ਹਨ ਕਿ ਜਦੋਂ ਤੁਹਾਨੂੰ ਇਹ ਸਮਝ ਆਈ ਗਈ ਹੈ ਕਿ ਆਤਮਾ ਦਾ ਨਾਸ਼ ਨਹੀਂ ਹੁੰਦਾ, ਫਿਰ ਤੁਸੀਂ ਇਹ ਕਿੱਦਾਂ ਸੋਚ ਸਕਦੇ ਹੋ ਕਿ ਤੁਸੀਂ ਕਿਸੇ ਨੂੰ ਮਰਵਾ ਰਹੇ ਹੋ, ਨਾ ਹੀ ਕਿਸੇ ਨੂੰ ਰਿਐਲਿਟੀ ਵਿੱਚ ਮਾਰ ਸਕਦੇ ਹੋ, ਕਿਉਂਕਿ ਆਤਮਾ ਮਰ ਹੀ ਨਹੀਂ ਸਕਦੀ। ਇਸ ਨੂੰ ਆਊਟ ਆਫ ਕੰਟੈਕਟ ਨਹੀਂ ਕਰਨਾ ਹੈ। ਅਰਜਨ ਟੋਟਲੀ ਡੀਮੋਰਲਾਈਜ਼ਡ ਹੈ ਅਤੇ ਭਗਵਾਨ ਉਸਦੀ ਕੌਂਸਲਿੰਗ ਕਰਕੇ ਉਸਨੂੰ ਮੋਟੀਵੇਟ ਕਰ ਰਹੇ ਹਨ, ਕਿਉਂਕਿ ਉਸਨੂੰ ਯੁੱਧ ਵਿੱਚ ਕੰਡੀਬ ਉਠਾਉਣਾ ਹੈ। ਕਿਸੇ ਵੀ ਧਰਮ ਵਿੱਚ ਵਾਇਲੈਂਸ ਜਿਹੜਾ ਇਨਕਰੇਜ ਨਹੀਂ ਹੁੰਦਾ ਹੈ। ਅਗਰ ਤੁਸੀਂ ਜਾਣ ਬੁੱਝ ਕੇ ਕਿਸੇ ਦਾ ਨੁਕਸਾਨ ਕਰਦੇ ਹੋ ਤਾਂ ਉਸ ਦੀ ਅਕਾਊਂਟੀਬਿਲਟੀ ਤੁਹਾਡੀ ਆਉਂਦੀ ਹੈ। ਅਗਰ ਤੁਸੀਂ ਇਸ ਸ਼ਲੋਕ ਨੂੰ ਮਿਸਇੰਟਰਪ੍ਰੈਟ ਕਰਦੇ ਹੋ ਕਿ ਨਾ ਤਾਂ ਕੋਈ ਮਰਦਾ ਹੈ ਨਾ ਹੀ ਕੋਈ ਮਰਾਉਂਦਾ ਹੈ, ਕਿਸੇ ਦਾ ਕੋਈ ਨੁਕਸਾਨ ਮੇਰੇ ਕੋਲੋਂ ਤਾਂ ਹੋ ਨਹੀਂ ਰਿਹਾ ਹੈ, ਮੈਂ ਕੁਝ ਵੀ ਕਰ ਸਕਦਾ ਹਾਂ, ਇਸ ਦਾ ਪਰਪਜ ਇਹ ਨਹੀਂ ਹੈ। ਇਸ ਦਾ ਪਰਪਜ ਇਹ ਹੈ ਕਿ ਅਗਰ ਕਦੇ ਅਸੀਂ ਕਿਸੇ ਧਰਮ ਸੰਕਟ ਵਿੱਚ ਫਸ ਜਾਈਏ ਅਤੇ ਅਸੀਂ ਸਟਰੋਂਗ ਸਟੈਂਡ ਨਹੀਂ ਲੈ ਪਾ ਰਹੇ ਹਾਂ, ਦੇ ਧਰਮ ਦੀ ਰੱਖਿਆ ਵਾਸਤੇ ਸਮਾਜ ਦੇ ਭਲੇ ਵਾਸਤੇ, ਉਸ ਵੇਲੇ ਸਾਨੂੰ ਇਹ ਗਿਆਨ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਇਸ ਪਰਟੀਕੁਲਰ ਸਿਚੁਏਸ਼ਨ ਵਿੱਚ ਮੇਰਾ ਸਟਰੋਂਗ ਐਕਸ਼ਨ ਜਾਂ ਸਟੈਪ ਲੈਣਾ ਜ਼ਰੂਰੀ ਹੈ। ਅਗਰ ਮੈਂ ਇਹੀ ਸੋਚਦਾ ਰਿਹਾ ਕਿ ਕਿਤੇ ਇਸ ਵਿਅਕਤੀ ਦਾ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਇਸ ਵਿਅਕਤੀ ਦੇ ਚੱਕਰ ਵਿੱਚ ਕਿਤੇ ਹਜ਼ਾਰ ਵਿਅਕਤੀਆਂ ਦਾ ਨੁਕਸਾਨ ਨਾ ਹੋ ਜਾਵੇ। ਇਸ ਗੱਲ ਨੂੰ ਸਾਨੂੰ ਸਮਝਣਾ ਹੈ। ਐਗਜ਼ਾਮਪਲ ਮੰਨ ਲਓ, ਪਹਿਲੇ ਮੁਹੱਲੇ ਵਿੱਚ ਤੁਹਾਡੇ ਕੋਈ ਲੜਕਾ ਚੋਰੀਆਂ ਕਰ ਰਿਹਾ ਹੈ, ਆਪ ਉਸ ਉੱਤੇ ਦਇਆ ਦਿਖਾਉਂਦੇ ਹੋ, ਤਾਂ ਹੋ ਸਕਦਾ ਵੀ ਤੁਹਾਡੀ ਦਇਆ ਦਾ ਬਹੁਤ ਗਲਤ ਅਰਥ ਲੈ ਕੇ ਹੋਰ ਵੀ ਕਈ ਘਰਾਂ ਵਿੱਚੋਂ ਚੋਰੀ ਕਰ ਲੈਂਦੇ ਹਨ, ਤਾਂ ਉਹ ਦਇਆ ਜਿਹੜੀ ਹੈ ਉਹ ਉਸਨੂੰ ਖਰਾਬ ਕਰੇਗੀ, ਮੁਹੱਲੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋ ਜਾਣਗੀਆਂ। ਫਿਰ ਇਹ ਨਹੀਂ ਸੋਚਣਾ ਕਿ ਕੀ ਫਰਕ ਪੈਂਦਾ ਹੈ, ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ ਨਾ, ਇਹ ਗਿਆਨ ਬੜਾ ਜਿਹੜਾ ਸੂਖਸ਼ਮ ਹੈ, ਇਸ ਨੂੰ ਬੜੇ ਧਿਆਨ ਨਾਲ ਸਾਨੂੰ ਵਰਤਣਾ ਹੈ। ਇਸ ਤਰ੍ਹਾਂ ਸਮਾਜ ਵਿੱਚ ਕਈ ਵਾਰੀ ਗਲਤ ਹੁੰਦਾ ਹੈ ਤਾਂ ਐਵੇਂ ਦਇਆ ਨਹੀਂ ਦਿਖਾਉਣੀ ਹੈ, ਮਿਸਡਾਇਰੈਕਟ ਨਹੀਂ ਹੋਣਾ ਹੈ, ਕਮਜ਼ੋਰ ਪੈ ਜਾਂਦੇ ਹਾਂ ਅਸੀਂ ਜਦੋਂ ਕੋਈ ਸਟਰੋਂਗ ਡਿਸੀਜਨ ਨਹੀਂ ਲੈ ਪਾਉਂਦੇ ਹਾਂ। ਮੰਨ ਲਓ ਘਰ ਵਿੱਚ ਬਹੂ ਨੂੰ ਕੋਈ ਤੰਗ ਕੀਤਾ ਜਾ ਰਿਹਾ ਤਾਂ ਪਤੀ ਨੂੰ ਸਟਰੋਂਗ ਡਿਸੀਜਨ ਲੈਣਾ ਹੀ ਪਏਗਾ। ਉਸ ਸਮੇਂ ਉਸ ਨਾਲੇਜ ਨੂੰ ਯੂਜ਼ ਕਰਨਾ ਹੈ। ਮੰਨ ਲਓ ਟ੍ਰੇਨ ਵਿੱਚ ਲੜਕੇ ਕੋਈ ਲੜਕੀਆਂ ਨੂੰ ਤੰਗ ਕਰਦੇ ਹਾਂ ਤਾਂ ਉਸ ਵੇਲੇ ਸਟਰੋਂਗ ਹੋਣ ਦੀ ਜ਼ਰੂਰਤ ਹੈ। ਆਪਣੇ ਕੰਫਰਟ ਜ਼ੋਨ ਵਿੱਚੋਂ ਨਿਕਲਣਾ ਪਏਗਾ। ਉਸ ਵੇਲੇ ਇਸ ਗਿਆਨ ਨੂੰ ਯਾਦ ਰੱਖਣਾ ਹੈ ਅਤੇ ਆਤਮਾ ਲੈਵਲ ਉੱਤੇ ਕੁਝ ਨਹੀਂ ਹੋ ਰਿਹਾ, ਲੇਕਿਨ ਐਕਸ ਵਿਅਕਤੀ ਅਗਰ ਬਹੁਤ ਗਲਤ ਕਰੇਗਾ, ਅਗਰ ਅਸੀਂ ਹਰ ਵੇਲੇ ਚੁੱਪ ਰਹਾਂਗੇ ਤਾਂ ਸਮਝੋ ਕਿ ਆਤਮਾ ਲੈਵਲ ਉੱਤੇ ਉਸਦਾ ਪਤਨ ਹੋ ਰਿਹਾ ਹੈ। ਸਟਰੋਂਗ ਐਕਸ਼ਨ ਲੈਣਾ ਹੈ ਤਾਂ ਕਿ ਉਹ ਵਿਅਕਤੀ ਨੂੰ ਸਜ਼ਾ ਮਿਲ ਸਕੇ। ਸ਼ਲੋਕ 22। ਜਿਵੇਂ ਮਨੁੱਖ ਪੁਰਾਣੇ ਕੱਪੜਿਆਂ ਨੂੰ ਤਿਆਗ ਕੇ ਨਵੇਂ ਕੱਪੜੇ ਧਾਰਨ ਕਰਦਾ ਹੈ, ਉਸ ਤਰ੍ਹਾਂ ਜੀਵ ਆਤਮਾ ਪੁਰਾਣੇ ਸਰੀਰ ਨੂੰ ਛੱਡ ਕੇ ਨਵਾਂ ਸਰੀਰ ਧਾਰਨ ਕਰਦੀ ਹੈ। ਇਸ ਸ਼ਲੋਕ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਰੋਜ਼ ਕੱਪੜੇ ਬਦਲਦੇ ਹਾਂ, ਕੀ ਅਸੀਂ ਇਸ ਤਰ੍ਹਾਂ ਕਰਦੇ ਹਾਂ? ਉਹ ਇਹ ਰੋਂਦੇ ਤਾਂ ਨਹੀਂ ਜਾਂ ਆਪ ਕੱਪੜੇ ਬਦਲ ਕੇ ਤਾਂ ਪਰਿਵਾਰ ਵਾਲੇ ਰੋਣਾ ਤਾਂ ਨਹੀਂ ਸ਼ੁਰੂ ਕਰ ਦਿੰਦੇ? ਅਤੇ ਆਪਣੇ ਕੱਪੜੇ ਕਿਸ ਤਰ੍ਹਾਂ ਬਦਲ ਲਏ? ਕਿਸੇ ਦਾ ਸਰੀਰ ਜਦੋਂ ਜਾਂਦਾ ਹੈ ਅਸੀਂ ਕਿਸ ਤਰ੍ਹਾਂ ਘਬਰਾਉਂਦੇ ਹਾਂ, ਪਰ ਜਦੋਂ ਕੱਪੜੇ ਬਦਲੇ ਜਾਂਦੇ ਹਨ ਤਾਂ ਕੋਈ ਕਨਫਿਊਜ਼ਨ ਜਿਹੜੀ ਹੈ ਉਹ ਨਹੀਂ ਹੁੰਦੀ ਹੈ, ਨਾ ਮੋਹ ਹੁੰਦਾ ਹੈ, ਨਾ ਕੋਈ ਡਰ ਹੈ, ਕਿਉਂਕਿ ਅਸੀਂ ਉਸ ਗੱਲ ਨੂੰ ਅਕਸੈਪਟ ਕਰ ਲਿਆ ਹੈ ਕਿ ਇਹ ਤਾਂ ਨਾਰਮਲ ਹੈ। ਅਸੀਂ ਆਪਣੇ ਆਪ ਬਣਾ ਲਿਆ ਹੈ ਕਿ ਅਸੀਂ 70 ਸਾਲ ਤੱਕ ਇਕੱਠੇ ਰਹਾਂਗੇ। ਇਹ ਕਿਤੇ ਵੀ ਨਹੀਂ ਲਿਖਿਆ, ਸਿਰਫ ਅਸੀਂ ਕਾਲਪਨਿਕ ਰੂਪ ਵਿੱਚ ਇਸ ਨੂੰ ਮੰਨ ਲਿਆ ਹੈ, ਪਰ ਸੋਚ ਨੂੰ ਨਹੀਂ ਮੰਨਿਆ। ਸੱਚ ਨੂੰ ਮੰਨਣ ਦੀ ਜ਼ਰੂਰਤ ਹੈ। ਸੱਚ ਕੀ ਹੈ? ਕਿ ਐਵਰੀ ਸਟੈਪ ਇਜ ਏ ਨਿਊ ਡੇਂਜਰ। ਇਹ ਸੱਚ ਹੈ। ਜਿੰਨਾ ਜਲਦੀ ਇਸ ਗੱਲ ਨੂੰ ਮੰਨ ਲਓ ਕਿ ਇਹ ਸਰੀਰ ਹੈ, ਕਿਸੇ ਵੇਲੇ ਵੀ ਖਤਮ ਹੋ ਸਕਦਾ ਹੈ, ਪਰ ਇਸ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਜੀਵ ਆਤਮਾ ਇਸ ਸਰੀਰ ਛੱਡਿਆ ਦੂਜਾ ਸਰੀਰ ਧਾਰਨ ਕਰ ਲਵੇਗੀ, ਅਤੇ ਜੋ ਭਗਵਤ ਦੇ ਪ੍ਰੇਮੀ ਹੁੰਦੇ ਹਨ ਕਿ ਉਹ ਉਸ ਕੱਪੜੇ ਵਾਂਗ ਵਾਰ ਵਾਰ ਬਦਲਣਾ ਚਾਹੁੰਦੇ ਹਨ? ਨਹੀਂ, ਉਹ ਭਗਵਤ ਧਾਮ ਵੱਲ ਹੀ ਜਾਣਾ ਚਾਹੁੰਦੇ ਹਨ। ਉਹ ਜੀਵ ਆਤਮਾ ਕੱਪੜੇ ਬਦਲਣਾ ਨਹੀਂ, ਭਗਵਤ ਧਾਮ ਜਾਣ ਦੀ ਹੀ ਕੋਸ਼ਿਸ਼ ਕਰਦੇ ਹਨ, ਤਾਂ ਕਿ ਜਨਮ ਮਰਨ ਦਾ ਚੱਕਰ ਹੀ ਖਤਮ ਹੋ ਜਾਏ। ਪਰ ਜਦੋਂ ਤੱਕ ਉਹ ਪੁਜੀਸ਼ਨ ਨਹੀਂ ਆਉਂਦੀ, ਉਦੋਂ ਤੱਕ ਤਾਂ ਇਹ ਸਵੀਕਾਰ ਕਰਨਾ ਪਏਗਾ ਕਿ ਇਹ ਸਰੀਰ ਹੈ, ਇਸਦੀ ਇੰਨੀ ਹੀ ਵੈਲਿਊ ਹੈ ਜਿੰਨੀ ਤੁਹਾਡੇ ਪਾਉਣ ਵਾਲੇ ਕੱਪੜਿਆਂ ਦੀ ਹੀ ਹੁੰਦੀ ਹੈ। ਕੱਪੜਿਆਂ ਦੀ ਚੋਇਸ ਅਸੀਂ ਕਰ ਸਕਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਵੇਲੇ ਅਸੀਂ ਸਰੀਰ ਛੱਡ ਦੇਣਾ ਹੈ। ਫਿਰ ਅਗਲਾ ਜਨਮ ਕਿਸ ਤਰ੍ਹਾਂ ਦਾ ਮਿਲਣ ਵਾਲਾ ਹੈ, ਇਸ ਦਾ ਸਾਨੂੰ ਕੁਝ ਪਤਾ ਨਹੀਂ ਹੁੰਦਾ। ਪਰ ਸਾਡੇ ਹੱਥ ਵਿੱਚ ਕੀ ਹੈ ਕਿ ਇਹ ਸਵੀਕਾਰ ਕਰ ਲੈਣਾ ਕਿ ਇਹ ਕਿਸੇ ਵੇਲੇ ਵੀ ਹੋ ਸਕਦਾ ਹੈ, ਤਾਂ ਫਿਰ ਸਾਨੂੰ ਅਟੈਚਮੈਂਟ ਕਿਸ ਨਾਲ ਬਣਾਉਣੀ ਹੈ? ਭਗਵਾਨ ਨਾਲ, ਨਾ ਕਿ ਕਿਸੇ ਰਿਸ਼ਤੇਦਾਰ ਨਾਲ, ਨਾ ਕਿਸੇ। ਸਾਨੂੰ ਸਿਰਫ ਕੀ ਕਰਨਾ ਹੈ? ਭਗਤ ਗਿਆਨ ਜਿਹੜਾ ਹੈ ਉਸਨੂੰ ਲੈਣਾ ਹੈ। ਸਾਨੂੰ ਡਿਪਰੈਸ਼ਨ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਅਗਰ ਇਸ ਤਰ੍ਹਾਂ ਸੋਚਾਂਗੇ ਤਾਂ ਡਿਪਰੈਸ਼ਨ ਵੀ ਆਏਗਾ। ਇਹ ਉਹ ਸ਼ਲੋਕ ਹੈ ਜਦੋਂ ਅਸੀਂ ਕੋਈ ਵਿਅਕਤੀ ਡੈਥ ਬੈੱਡ 'ਤੇ ਹੁੰਦਾ ਹੈ ਤਾਂ ਪੰਡਿਤ ਘਰਾਂ ਵਿੱਚ ਇਸ ਤਰ੍ਹਾਂ ਸ਼ਲੋਕਾਂ ਦਾ ਉਚਾਰਨ ਕਰਕੇ ਉਹਨਾਂ ਨੂੰ ਸੁਣਾਉਂਦੇ ਹਨ। ਅਸੀਂ ਅਗਰ ਬਚਪਨ ਤੋਂ ਹੀ ਇਹ ਗੱਲਾਂ ਸਮਝਣੀਆਂ ਸ਼ੁਰੂ ਕਰ ਦੇਈਏ ਤਾਂ ਸਾਨੂੰ ਕੋਈ ਵੀ ਬਾਅਦ ਵਿੱਚ ਸ਼ੌਕ ਨਹੀਂ ਲੱਗੇਗਾ। ਕੱਟਣਾ ਹੋਣ 'ਤੇ ਵੀ ਉਹ ਸਿਰਫ 5-10 ਦਿਨਾਂ ਵਿੱਚ ਹੀ ਸੰਭਵ ਵਿੱਚ ਆ ਜਾਵੇਗਾ। ਜੇ ਕੋਈ ਹੋਰ ਵਿਰਕਤ ਹੋ ਜਾਵੇਗਾ ਤਾਂ ਉਹ 5 ਦਿਨ ਵਿੱਚ ਹੀ ਸਮਝੋ ਕਿ ਸੰਭਵ ਵਿੱਚ ਆਏਗਾ। ਉਸ ਤੋਂ ਅੱਗੇ ਵੀ ਕੋਈ ਅੱਗੇ ਵੱਧ ਜਾਂਦਾ ਹੈ ਤਾਂ 5 ਘੰਟੇ ਵਿੱਚ ਹੀ ਸੰਭਵ ਵਿੱਚ ਆਏਗਾ। ਅਤੇ ਇਸ ਤਰ੍ਹਾਂ ਜਿਸ ਤਰ੍ਹਾਂ ਵਿਅਕਤੀ ਵਿਰਕਤ ਹੋ ਜਾਏਗਾ ਉਹ ਸਮਝੋ ਕਿ ਸੰਭਵ ਵਿੱਚ ਜਲਦੀ ਆਉਣਾ ਸ਼ੁਰੂ ਹੋ ਜਾਵੇਗਾ। ਡਿਵੋਟੀਜ਼ ਨੇ ਵੀ ਇਹ ਐਕਸਪੀਰੀਅੰਸ ਕੀਤਾ ਹੋਇਆ ਹੈ ਕਿ ਇਹ ਚੇਂਜ ਹੈ, ਜਿਵੇਂ ਸਰਦੀ ਤੋਂ ਗਰਮੀ ਆਉਂਦੀ ਹੈ, ਇੱਕ ਸਰਟਨ ਲੈਵਲ ਤੱਕ ਹੀ ਅਸੀਂ ਸਰੀਰ ਵਿੱਚ ਰਹਿਣਾ ਹੈ ਤਾਂ ਉਹਨੂੰ ਇੰਜੋਏ ਵੀ ਕਰਨਾ ਹੈ। ਭਗਵਾਨ ਦਾ ਨਾਂ ਲੈਂਦੇ ਹਾਂ, ਇੱਕ ਦੂਜੇ ਦੀ ਸਹਾਇਤਾ ਕਰਦੇ ਹਾਂ ਤਾਂ ਭਗਵਤ ਧਾਮ ਜਾਣ ਵਾਸਤੇ, ਅਤੇ ਜਦੋਂ ਕੋਈ ਆਪਣੀ ਜਰਨੀ ਵਿੱਚ ਅੱਗੇ ਚਲੇ ਜਾਵੇ ਉਸਦੇ ਵਾਸਤੇ ਨਾਮ ਜਾਪ ਕਰਦੇ ਹਾਂ ਤਾਂ ਜੇ ਅਸੀਂ ਧਾਮ ਵਿੱਚ ਜਾ ਸਕੀਏ। ਧਾਮ ਯਾਤਰਾ ਕਰਦੇ ਹਾਂ ਉਦੋਂ ਉਹਦੇ ਵਾਸਤੇ ਪੂਜਾ ਕਰਦੇ ਹਾਂ, ਮਤਲਬ ਰੋ ਕੇ ਉਸਦੀ ਜਰਨੀ ਨੂੰ ਅਸੀਂ ਮੁਸ਼ਕਿਲ ਨਹੀਂ ਬਣਾਉਣਾ ਹੈ। ਜਦੋਂ ਕੋਈ ਚਲਾ ਜਾਂਦਾ ਹੈ ਤਾਂ ਉਹਦੇ ਵਾਸਤੇ ਪ੍ਰੇਅ ਕਰਨੀ ਹੈ। ਭਗਵਦ ਗੀਤਾ ਇਹੀ ਸਿਖਾਉਂਦੀ ਹੈ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਹੈ, ਜਿਹੜਾ ਸਰੀਰ ਛੱਡ ਜਾਂਦਾ ਹੈ ਉਹਦੇ ਵਾਸਤੇ ਵੀ ਪ੍ਰੇਅਰ ਕਰੋ, ਉਹਦੀ ਬਲੈਸਿੰਗ ਦਿਓ ਉਹਨੂੰ, ਜਿਹੜੇ ਸਾਡੇ ਨਾਲ ਹਨ ਉਹਨਾਂ ਵਾਸਤੇ ਵੀ ਸਾਨੂੰ ਪ੍ਰੇਅਰ ਅਤੇ ਬਲੈਸਿੰਗ ਕਰਨੀਆਂ ਚਾਹੀਦੀਆਂ ਹਨ। ਸ਼ਲੋਕ 23। ਨਾ ਤਾਂ ਆਤਮਾ ਨੂੰ ਸ਼ਸਤਰ ਕੱਟ ਸਕਦੇ ਹਨ, ਨਾ ਹੀ ਇਸ ਨੂੰ ਅੱਗ ਸਾੜ ਸਕਦੀ ਹੈ, ਨਾ ਹੀ ਪਾਣੀ ਇਸ ਨੂੰ ਗਿੱਲਾ ਕਰ ਸਕਦਾ ਹੈ, ਅਤੇ ਨਾ ਹੀ ਹਵਾ ਇਸ ਨੂੰ ਸੁਕਾ ਸਕਦੀ ਹੈ। ਤੋ ਇਸ ਸ਼ਲੋਕ ਵਿੱਚ ਭਗਵਾਨ ਨੇ ਆਤਮਾ ਦੇ ਕਰੈਕਟਰਿਸਟਿਕ ਦੱਸੇ ਹਨ। ਅਲਟੀਮੇਟਲੀ ਆਤਮਾ ਕਿਸੇ ਵੀ ਪ੍ਰਕਾਰ ਦੇ ਦੁੱਖਾਂ ਤੋਂ ਉੱਪਰ ਹੈ, ਇਸ ਨੂੰ ਨਾ ਕੱਟਿਆ ਜਾ ਸਕਦਾ ਹੈ, ਨਾ ਸੁਕਾਇਆ ਜਾ ਸਕਦਾ, ਨਾ ਹੀ ਭਗੋਇਆ ਜਾ ਸਕਦਾ ਹੈ, ਕਿਉਂਕਿ ਆਤਮਾ ਤਾਂ ਸਨਾਤਨ ਹੈ, ਭਗਵਾਨ ਦੀ ਤਰ੍ਹਾਂ ਉਹ ਸੱਚੀਦਾਨੰਦ ਹੈ। ਇਸ ਗੱਲ ਨੂੰ ਸਮਝਣਾ ਹੈ, ਤੁਸੀਂ ਸੰਸਾਰ ਦੇ ਦੁੱਖਾਂ ਤੋਂ ਉੱਪਰ ਜਾਓਗੇ, ਜਿਵੇਂ ਤੁਹਾਡੇ ਕੱਪੜੇ ਹੈ, ਤੁਸੀਂ ਇਸ ਨੂੰ ਇਗਨੋਰ ਨਹੀਂ ਕਰਦੇ, ਤੁਸੀਂ ਉਸ ਨੂੰ ਧੋਂਦੇ ਵੀ ਹੋ, ਇਸਤਰੀ ਵੀ ਕਰਦੇ ਹੋ। ਇਸੇ ਤਰ੍ਹਾਂ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਸਰੀਰ ਨੂੰ ਇਗਨੋਰ ਕਰਨਾ ਹੈ। ਸਰੀਰ ਇੱਕ ਸਾਧਨ ਹੈ, ਜਿਵੇਂ ਤੁਹਾਡੇ ਕੋਲ ਕਾਰ ਹੈ, ਤੁਸੀਂ ਉਸਦੀ ਸਰਵਿਸਿੰਗ ਵੀ ਕਰਾਉਂਦੇ ਹੋ, ਕਿਉਂਕਿ ਕਾਰ ਨੇ ਤੁਹਾਨੂੰ ਪੁਆਇੰਟ ਏ ਤੋਂ ਬੀ ਤੱਕ ਲੈ ਕੇ ਜਾਣਾ ਹੈ। ਇਸੇ ਤਰ੍ਹਾਂ ਸਰੀਰ ਰਾਹੀਂ ਹੀ ਅਸੀਂ ਭਗਤ ਧਾਮ ਜਾ ਸਕਦੇ ਹਾਂ। ਸੇਵਾਵਾਂ ਕਰਨੀਆਂ ਹਨ, ਪਰ ਸਾਰੀ ਉਮਰ ਸਰੀਰ ਨੂੰ ਸੱਜਣ ਸਵਾਰਨ ਵਿੱਚ ਲੱਗੇ ਨਹੀਂ ਰਹਿਣਾ ਹੈ, ਇਹ ਅਗਿਆਨਤਾ ਹੈ। ਇਸ ਨੂੰ ਹੈਲਦੀ ਰੱਖਣਾ ਹੈ ਤਾਂ ਕਿ ਉਹ ਤੁਹਾਨੂੰ ਭਗਤੀ ਮਾਰਗ ਉੱਤੇ ਉੱਪਰ ਅੱਗੇ ਲੈ ਸਕੇ, ਸਮਾਜ ਕਲਿਆਣ ਵਿੱਚ ਲਗਾ ਕੇ ਰੱਖੇ। ਇਹੀ ਸਾਡਾ ਉਦੇਸ਼ ਹੈ। ਸ਼ਲੋਕ 24। ਆਤਮਾ ਨੂੰ ਨਾ ਤਾਂ ਕੋਈ ਤੋੜਿਆ ਜਾ ਸਕਦਾ ਹੈ, ਨਾ ਹੀ ਸਾੜਿਆ ਜਾ ਸਕਦਾ ਹੈ, ਨਾ ਹੀ ਕਿਸੇ ਵਿੱਚ ਮਿਲਾਇਆ ਜਾ ਸਕਦਾ, ਅਤੇ ਨਾ ਹੀ ਸੁਕਾਇਆ ਜਾ ਸਕਦਾ ਹੈ। ਇਹ ਨਿੱਤ ਸਰਵ ਵਿਆਪਕ ਨਾ ਬਦਲਣ ਵਾਲਾ ਅਚਲ ਅਤੇ ਹਮੇਸ਼ਾ ਇੱਕੋ ਜਿਹਾ ਰਹਿਣ ਵਾਲਾ ਹੈ। ਤੋ ਇਸ ਸ਼ਲੋਕ ਵਿੱਚ ਆਤਮਾ ਦੀ ਨੇਚਰ ਬਾਰੇ ਦੱਸਿਆ ਜਾ ਰਿਹਾ ਹੈ। ਇਹ ਤੁਹਾਡਾ ਆਪਣਾ ਨੇਚਰ, ਨਾ ਤੁਹਾਨੂੰ ਤੋੜਿਆ ਜਾ ਸਕਦਾ ਹੈ, ਨਾ ਜਲਾਇਆ ਜਾ ਸਕਦਾ ਹੈ, ਨਾ ਘੋਲਿਆ ਜਾ ਸਕਦਾ ਹੈ, ਨਾ ਹੀ ਸੁਕਾਇਆ ਜਾ ਸਕਦਾ ਹੈ। ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਆਪ ਨਿੱਤ ਹੋ ਅਤੇ ਆਤਮਾ ਲੈਵਲ ਉੱਤੇ ਇੱਕ ਜੈਸੇ ਹੀ ਰਹਿਣ ਵਾਲੇ ਹੋ। ਜੇ ਜੋ ਐਕਸਾਈਟਮੈਂਟ ਡਿਪਰੈਸ਼ਨ ਹੈ, ਇਹ ਬਾਡੀ ਹੈ, ਇਹ ਮਾਇੰਡ ਹੈ, ਇਹ ਇੰਦਰੀਆਂ ਹਨ, ਇਹ ਤੁਸੀਂ ਨਹੀਂ ਹੋ। ਜਿਸ ਨੇ ਸਰੀਰ ਵਿੱਚ ਰਹਿੰਦੇ ਰਹਿੰਦੇ ਇਸ ਨੂੰ ਡੀਪਲੀ ਸਮਝਣਾ ਹੈ, ਸ਼ੁਰੂ ਕਰ ਦਿੱਤਾ ਹੈ, ਤਾਂ ਤੁਸੀਂ ਉਹ ਸਾਂਬਾ ਵਿੱਚ ਆਪਣੇ ਆਪ ਹੀ ਆਉਣਾ ਸ਼ੁਰੂ ਹੋ ਜਾਓਗੇ। ਤੁਸੀਂ ਕੀ ਫੀਲ ਕਰ ਪਾਓਗੇ ਕਿ ਜਿਹੜਾ ਆਤਮ ਤੱਤਵ ਤੋਂ ਹੀ ਜਿਹੜਾ ਹੈ ਉਹ ਅਸੀਂ ਸਿੱਖ ਸਕਦੇ ਹਾਂ, ਤੋ ਆਤਮ ਤੱਤਵ ਨੂੰ ਹੀ ਸਮਝਣਾ ਹੈ। ਸ਼ਲੋਕ 25। ਇਹ ਆਤਮਾ ਅਦ੍ਰਿਸ਼ ਕਲਪਨਾ ਰਹਿਤ ਅਤੇ ਨਾਸ਼ ਨਾ ਬਦਲਣ ਵਾਲੀ ਕਹਾਉਂਦੀ ਹੈ। ਇਸ ਆਤਮਾ ਦੇ ਵਿਸ਼ੇ ਨੂੰ ਜਾਣ ਕੇ ਤੈਨੂੰ ਦੁੱਖ ਨਹੀਂ ਕਰਨਾ ਚਾਹੀਦਾ। ਇਸ ਸ਼ਲੋਕ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਕਈ ਵਾਰੀ ਲੋਕ ਕਹਿੰਦੇ ਹਨ ਆਤਮਾ ਕਿੱਥੇ ਹੈ, ਆਤਮਾ ਅਦ੍ਰਿਸ਼ ਹੈ, ਉਹ ਦਿਖਦੀ ਨਹੀਂ, ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਜਿਵੇਂ ਬੈਕਟੀਰੀਆ ਦਿਖਦਾ ਨਹੀਂ ਪਰ ਹੈ, ਬਿਜਲੀ ਦਿਖਦੀ ਨਹੀਂ ਪਰ ਹੈ, ਤੁਸੀਂ ਘਰ ਵਿੱਚ ਬਟਨ ਔਨ ਕਰਦੇ ਹੋ ਤਾਂ ਬਿਜਲੀ ਜਗ ਜਾਂਦੀ ਹੈ। ਇਸੇ ਤਰ੍ਹਾਂ ਮੈਂ ਇੱਥੇ ਹੱਥ ਹਿਲਾ ਪਾ ਰਿਹਾ ਹਾਂ, ਕਿਉਂ ਮੌਤ ਤੋਂ ਬਾਅਦ ਕੀ ਮੈਂ ਹੱਥ ਹਿਲਾ ਪਾਵਾਂਗਾ? ਨਹੀਂ। ਤੋ ਇਹ ਆਤਮਾ ਜਿਹੜੀ ਹੈ ਇਹ ਦਿਖਦੀ ਨਹੀਂ, ਅਤੇ ਇਸਦਾ ਮਤਲਬ ਕੋਈ ਸ਼ਕਤੀ ਹੈ, ਉਹ ਹੈ ਆਤਮਾ। ਉਹ ਆਤਮਾ ਸਰੀਰ ਨੂੰ ਛੱਡੇਗੀ, ਤੁਸੀਂ ਇਸ ਗੱਲ ਨੂੰ ਸਮਝ ਨਹੀਂ ਪਾਓਗੇ। ਇਹ ਗੱਲਾਂ ਕਦੋਂ ਸਮਝ ਆਉਂਦੀਆਂ ਹਨ? ਆਪਣੀ ਚਿੰਤਨ ਸ਼ਕਤੀ ਨਾਲ, ਆਪਣੀ ਭਗਤੀ ਨਾਲ, ਭਗਤ ਕਿਰਪਾ ਨਾਲ ਇਹ ਗੱਲਾਂ ਜਿਹੜੀਆਂ ਸਮਝ ਆਉਂਦੀਆਂ ਹਨ। ਸਤਸੰਗ ਕਰ ਰਹੇ ਹਾਂ, ਇਹ ਕੀ ਹੈ? ਇਹ ਭਗਵਤ ਕਿਰਪਾ ਹੈ। ਰੈਪੀਟੇਸ਼ਨ ਹੋਣੀ ਚਾਹੀਦੀ ਹੈ, ਸਾਡੇ ਮਨ ਵਿੱਚ ਇਹ ਗੱਲਾਂ ਸਮਝ ਆ ਜਾਣੀਆਂ ਚਾਹੀਦੀਆਂ ਹਨ। ਜਦੋਂ ਆਉਣ ਲੱਪਣ ਸਮਝੋ ਕਿ ਭਗਵਾਨ ਦੀ ਵਿਸ਼ੇਸ਼ ਕਿਰਪਾ ਹੋ ਰਹੀ ਹੈ। ਭਗਵਾਨ ਕਹਿ ਰਹੇ ਹਨ ਜਦੋਂ ਤੁਸੀਂ ਜਾਣਦੇ ਹੋ ਕਿ ਆਤਮਾ ਦਾ ਨਾਸ਼ ਹੋ ਹੀ ਨਹੀਂ ਸਕਦਾ, ਤਾਂ ਤੁਸੀਂ ਕਿਸ ਗੱਲ ਦਾ ਫਿਰ ਸ਼ੋਕ ਕਰ ਰਹੇ ਹੋ? ਸਾਰਾ ਜੀਵਨ ਅਸੀਂ ਇਹਨਾਂ ਗੱਲਾਂ ਵਿੱਚ ਹੀ ਗੁਆ ਦਿੰਦੇ ਹਨ, ਅਤੇ ਸਾਡੀਆਂ ਪ੍ਰੋਬਲਮਾਂ ਜਿਹੜੀਆਂ ਹੈ ਉਹ ਆਉਂਦੀਆਂ ਹੀ ਰਹਿੰਦੀਆਂ ਹਨ। ਹਰ ਵਿਅਕਤੀ ਆਪਣਾ ਦੁੱਖ ਹੀ ਦੱਸਦਾ ਹੈ, ਅਸੀਂ ਕੋਈ ਨਾ ਕੋਈ ਬਹਾਨਾ ਲੱਭ ਕੇ ਸ਼ੋਕ ਕਰਦੇ ਹਾਂ। ਜੀਵਨ ਵਿੱਚ ਉਹ ਸ਼ੋਕ ਕਿਸ ਤਰ੍ਹਾਂ ਦੇ ਹੁੰਦੇ ਹਨ? ਜਿਵੇਂ ਮੇਰੀ ਹੈਲਥ ਠੀਕ ਨਹੀਂ ਰਹਿੰਦੀ, ਮੇਰੇ ਫਾਈਨੈਂਸ ਚੰਗੇ ਨਹੀਂ ਹਨ, ਮੇਰਾ ਬੇਟਾ ਚੁਸਤ ਨਹੀਂ ਹੈ, ਬਾਕੀਆਂ ਦੇ ਬੱਚੇ ਬੜੇ ਚੁਸਤ ਹਨ। ਅਸੀਂ ਕੋਈ ਨਾ ਕੋਈ ਰੀਜ਼ਨ ਲੱਭ ਲੈਂਦੇ ਹਾਂ, ਤਾਂ ਫਿਰ ਉਸ ਤੋਂ ਪਰੇਸ਼ਾਨ ਹੋ ਜਾਂਦੇ ਹਾਂ। ਪਰ ਸਾਨੂੰ ਸਮਝਣਾ ਕੀ ਹੈ ਕਿ ਅਗਰ ਆਤਮਾ ਤੱਤਵ ਸਮਝ ਲਿਆ ਤਾਂ ਫਿਰ ਉਹ ਭਗਵਾਨ ਦਾ ਅੰਸ਼ ਹੈ, ਉਸ ਲੈਵਲ ਉੱਤੇ ਤਾਂ ਉਹ ਪਰਫੈਕਟ ਹੈ। ਅਗਰ ਸਾਨੂੰ ਕਿਸੇ ਦੇ ਅੰਦਰ ਦੋਸ਼ ਦਿਖ ਰਹੇ ਹਨ ਤਾਂ ਸਮਝੋ ਕਿ ਫਿਰ ਗਲਤੀ ਕਿਸ ਦੀ ਹੋਈ? ਇਹ ਉਸਦਾ ਪ੍ਰਭਾਵ ਹੈ ਜਿਸ ਕਰਕੇ ਉਸ ਨੂੰ ਇਹ ਗਲਤੀਆਂ ਦਿਖ ਰਹੀਆਂ ਹਨ। ਅਗਰ ਆਤਮਾ ਲੈਵਲ 'ਤੇ ਸੋਚੋ ਤਾਂ ਇਹ ਸਮਝੋ ਭਗਵਾਨ ਨੇ ਉਸ ਨੂੰ ਕਿਸੇ ਚੰਗੇ ਟਰੈਕ ਉੱਤੇ ਲਿਆਉਣਾ ਹੈ। ਗੱਲ ਸਮਝ ਆ ਜਾਵੇਗੀ ਕਿ ਉਸਦੇ ਪੁਰਾਣੇ ਜਨਮਾਂ ਦੇ ਕਰਮ ਹਨ, ਕਿਉਂਕਿ ਮੇਰਾ ਉਹਦੇ ਨਾਲ ਸੰਬੰਧ ਹੈ, ਤਾਂ ਮੈਨੂੰ ਵੀ ਤਾਂ ਆਪਣੇ ਹਿੱਸੇ ਦੇ ਸਟਰਗਲ ਜਿਹੜੇ ਹੈ ਉਹ ਕਰਨੇ ਪੈਣੇ ਹਨ। ਮੈਂ ਐਜ ਏ ਫਾਦਰ ਜਾਂ ਮਦਰ ਉਸਦੇ ਸਟਰਗਲ ਨੂੰ ਬਚਾ ਸਕਦਾ ਹਾਂ? ਨਹੀਂ। ਜਿਵੇਂ ਕਿ ਅਰਜਨ ਭਗਵਾਨ ਕੋਲੋਂ ਭਗਤੀ ਗੀਤਾ ਸੁਣ ਰਿਹਾ ਸੀ, ਉਹ ਯੁੱਧ ਦੇ ਮੈਦਾਨ ਵਿੱਚ ਸੀ, ਉਸ ਵੇਲੇ ਉਸਨੂੰ ਡਿਸਟਰੈਕਟ ਕਰਕੇ ਦੂਜੇ ਪਾਸੇ ਲਿਜਾਇਆ ਗਿਆ, ਕਿਉਂਕਿ ਅਭਿਮਨਿਊ ਨੂੰ ਯੋਧਾ ਨੇ ਮਾਰਨਾ ਸੀ, ਅਰਜਨ ਨੂੰ ਉਸਨੂੰ ਨਹੀਂ ਬਚਾ ਪਾਇਆ। ਸ਼ੋਕ ਕਿਉਂ ਆ ਰਿਹਾ ਹੈ? ਕਿਉਂਕਿ ਅਸੀਂ ਆਪਣੇ ਆਪ ਨੂੰ ਕਰਤਾ ਮੰਨਦੇ ਹਾਂ। ਸਾਨੂੰ ਲੱਗਦਾ ਹੈ ਕਿ ਜੇ ਮੈਂ ਇਹ ਕੀਤਾ ਹੁੰਦਾ ਜਾਂ ਉਹ ਕੀਤਾ ਹੁੰਦਾ ਤਾਂ ਉਹ ਬਚ ਜਾਂਦਾ। ਜਿਸ ਤਰ੍ਹਾਂ ਹੀ ਅਸੀਂ ਆਤਮਾ ਤੱਤਵ ਨੂੰ ਸਮਝਦੇ ਹਾਂ ਕਿ ਇਹ ਤਾਂ ਜਰਨੀ ਹੈ, ਅਲਟੀਮੇਟਲੀ ਆਤਮਾ ਲੈਵਲ ਉੱਤੇ ਸਾਰੇ ਪਰਫੈਕਟ ਹਨ, ਲੇਕਿਨ ਇਹਨਾਂ ਦੀਆਂ ਪਾਸਟ ਦੀਆਂ ਗਲਤੀਆਂ ਕਰਕੇ ਅਸੀਂ ਸਾਰੇ ਇਸ ਮਾਇਆ ਦੀ ਭੁੱਲ ਭੁਲੱਈਆਂ ਵਿੱਚ ਕੈਦ ਹਾਂ। ਇਸ ਭੁੱਲ ਭੁਲੱਈਆਂ ਤੋਂ ਬਾਹਰ ਨਿਕਲਣ ਵਾਸਤੇ ਆਪਣੇ ਪੂਰਵ ਜਨਮਾਂ ਦੇ ਕਰਮਾਂ ਅਨੁਸਾਰ ਸਾਰਿਆਂ ਨੂੰ ਮਿਸ਼ਰਤ ਸੁੱਖ ਅਤੇ ਦੁੱਖ ਲੈਣੇ ਹੀ ਪੈਣਗੇ। ਤੁਸੀਂ ਦੁਨੀਆਂ ਵਿੱਚ ਆਪਣੇ ਬੇਟੇ ਨੂੰ ਭਾਵੇਂ ਵਧੀਆ ਗੱਡੀ ਲੈ ਕੇ ਦਿਓ, ਜੇ ਗੱਡੀ ਨੇ ਠੁੱਕਣਾ ਹੈ ਤਾਂ ਜ਼ਰੂਰ ਹੀ ਠੁੱਕ ਜਾਏਗੀ। ਜਿਸ ਨੂੰ ਜਿਹੜਾ ਡਿਸਕੰਫਰਟ ਮਿਲਣਾ ਹੈ ਉਸਨੂੰ ਮਿਲੇਗਾ ਹੀ ਮਿਲੇਗਾ। ਆਪ ਆਪਣੇ ਬਾਰੇ, ਆਤਮਾ ਬਾਰੇ ਸੋਚੋ, ਦੂਸਰੇ ਬਾਰੇ ਵੀ ਆਤਮਾ ਬਾਰੇ ਸੋਚੋ। ਸਾਰਿਆਂ ਦੀਆਂ ਅਧਿਆਤਮਿਕ ਪ੍ਰਗਤੀ ਜਿਹੜੀ ਹੈ ਉਹ ਹੋਣੀ ਹੈ, ਅਤੇ ਇਸ ਕਰਕੇ ਕਰੇਫੀ ਹੋ ਕੇ ਆਨੰਦਿਤ ਹੋ ਕੇ ਅਭਿਆਸ ਕਰਨਾ ਚਾਹੀਦਾ ਹੈ ਅਤੇ ਆਪਣੇ ਰਸਤੇ 'ਤੇ ਚੱਲਣਾ ਚਾਹੀਦਾ। ਐਕਟ, ਡੂ ਯੋਰ ਬੈਸਟ, ਲੀਵ ਦਾ ਰੈਸਟ। ਸ਼ੋਕ ਦਾ ਤਿਆਗ ਕਰਕੇ, ਹਾਏ ਹਾਏ ਦਾ ਤਿਆਗ ਕਰਕੇ ਬੈਸਟ ਪੋਸੀਬਲ ਤਰੀਕੇ ਨਾਲ ਆਪਣੀ ਡਿਊਟੀ ਕਰੀਏ। ਉਸ ਤੋਂ ਬਾਅਦ ਦਾ ਟਾਪਿਕ ਜੋ ਹੈ ਉਹ ਭਗਵਾਨ ਦਾ ਹੀ ਹੈ। ਅਭਿਆਸ ਕਰੀਏ, ਜਿੰਨਾ ਅਭਿਆਸ ਕਰਾਂਗੇ ਤਿੰਨੀ ਆਪਣੀ ਆਦਤ ਨੂੰ ਪੱਕਾ ਕਰਾਂਗੇ। ਮਨੁੱਖ ਦਾ ਤਾਂ ਸੁਭਾਅ ਹੀ ਰੋਣਾ ਹੈ, ਤਾਂ ਅਸੀਂ ਭਗਵਾਨ ਵੱਲ ਹੀ, ਭਗਵਾਨ ਦਾ ਹੀ ਸਿਮਰਨ ਹਰ ਵੇਲੇ ਕਰੀਏ, ਤਾਂ ਹੀ ਸਾਡਾ ਬੇੜਾ ਪਾਰ ਹੋ ਸਕਦਾ ਹੈ। ਭਗਵਤ ਗੀਤਾ ਦੀ ਜੈ। ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਹਰੀ ਹਰੀ ਬੋਲ।
ਗੋਲੋਕ ਐਕਸਪ੍ਰੈਸ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਈਮੇਲ ਐਡਰੈਸ info@golokexpress.org ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਨੰਬਰ 7018026821 ਨਾਲ ਵੀ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜ ਸਕਦੇ ਹੋ। ਹਰੀ ਹਰੀ ਬੋਲ।